बहुत लिखे होंगे, लिखे होने लाजमी है क्योंकि रब रब की दुनिया वो दृष्ट मान नहीं है, बहुत विषम हार नहीं है, दिमाग ना समझी नहीं जा सकती, इस करके साथे वास्ते लिखा होना बहुत लाजमी है। तो अन्य अंदाज तो सब्जेक्ट में बड़ा फर्क होता है, योग चिकित्सा पुस्तक देख लेनी है और उसको मैंने पढ़ लिया है, जो कि सुनी सुनाई पढ़ी पढ़ाई कभी नहीं जाई तेरा और कैसे तो बाबा नहीं हो देखा है देखा ही हुआ उन्हें तो उसे ना उन्हें तो संस्कार रोज बरोज खिन खिन बदल रहा है। अज मैं एक ज्ञानी दे लिख के आ गया, उसने मेरा दिमाग उठा दिता, मेरा ख्याल कुछ फर्क पै गया, कल कोई होर आ गया तो उसने मेरा फिर दिमाग में, क्योंकि असी दिमागी लेवल से रहने हैं, दिमागी लेवल से जो कुछ समझा समझाया जाता है या पढ़िया पढ़ाया जाता है ओरी कोई जड़ नहीं है, जिसमें मेरे भी योग जैसे ही समझते हैं वो सच्चाई नहीं हो सकती, वो पूर्ण है। यही कारण है देखो कि मैं सारे ख्याल बन गया, कि मैं सारा कियास बन गया है, कि मैं सारी कल्पना बन गई है, सारे कंडीशन सारा फेस सारे बिलीफ किमें बन गए हैं। जब आप ख्याल करते हैं किसी को कुछ सुन लिया, किसी को कुछ सुन लिया, किसी किताब कुछ पढ़ लिया, किसी ने कुछ पढ़ लिया, कुछ उठो लिया, कुछ उठो लिया, जो सारी चीजें लेके अपना पिछले संस्कार का भी असर है वो भी बीच में बना के बिल्कुल बना के एक सोल्यूशन बन गया, बिल्कुल का सोल्यूशन वो सोल्यूशन कह लो, कुछ कह लो, इतराज कह लो, बिलीफ साढ़े इस तरह के बिलीफ बने हुए हैं, तो इस वास्ते किस तरह हो सकता है कि सारे के बिलीफ एक हो जाए, हो सारे कन्विक्शन सारे में फेथ सारे में इतराज सारे शब्द एक साथ नहीं हो सही नहीं नामुमकिन है। हर एक ने अपने मन के उत्ते अपने वातावरण अनुसार संगत अनुसार रंग चढ़ता जाता है, रंग चढ़ता जाता है, हर एक का वातावरण लगा है, हर एक की संगत लगा है, इसका पिछों ही ऐसी संस्कार ही अटक लेके आया जी, इतने आके भी और रंग की संस्कृति चढ़ी जाती है, तो फिर नतीजा ये निकलता है कि साढ़े को किसे का ख्याल किसे का नतीजा एक सार नहीं होएगा, दो ज्ञानियों का टीका नहीं होएगा, मान इको है और रब सारे ना बंदे भी एक रब है। ए मंदे होया भी अति क्यों के थे स्ट्राइक ए इसके क्यों आए, क्योंकि सारी अप्रोच सारी कन्वेक्शन ਅਸੀਂ ਜੋ ਰੁੱਖ ਸੇ ਗੱਲ ਨੂੰ ਕਰਦੇ ਹਾਂ ਤਾਂ ਆਪਣੀ ਭਿੰਨ ਆਪਣੀ ਐਨਕ ਨਾਲ ਜਿਹੜੀ ਸੰਸਕਾਰਾਂ ਦੀ ਐਨਕ ਹੈ ਉਹਦੇ ਨਾਲ ਦੇਖਦੇ ਹਾਂ। ਹਰ ਇੱਕ ਦੀ ਐਨਕ ਕਰਦਾ ਪਿਆ ਗਾਈ ਐਨਕ ਉਹਨੂੰ ਕਾਲਾ ਦਿਸੇਗਾ, ਕੁੱਤੂ ਘੱਟ ਹੋ ਤਾਂ ਉਹ ਕਾਲਾ ਦਿਸੇਗਾ, ਲਾਲ ਹੋ ਤਾਂ ਲਾਲ ਦਿਸੇਗਾ, ਹਰਾ ਹੋ ਤਾਂ ਹਰਾ ਦਿਸੇਗਾ। ਹਰ ਇੱਕ ਦੀ ਆਪੋ ਆਪਣੇ ਮਨ ਦੀ ਐਨਕ ਹੈ। ਇਹ ਸੰਸਕਾਰ ਕਿਸੇ ਜਨਮਾਂ ਤੋਂ ਪਹਿਲੇ ਆਇਆ, ਕਿਸੇ ਦੇ ਵਸ ਦੀ ਗੱਲ ਨਹੀਂ ਹੈ। ਸੋ ਇਹ ਦਾਵਾ ਕਰਨਾ ਕਿਸੇ ਗਿਆਨੀ ਦਾ, ਇਹ ਸੰਤ ਦਾ ਜਿਹੜਾ ਮਾਹਿਰ ਅਖਤਿਆਰ ਕੀਤਾ ਹੋਇਆ ਹੈਗਾ ਰਸਤਾ, ਇਹੋ ਹੀ ਸੱਚ ਹੈ, ਬਾਕੀ ਸਭ ਪੂਰਾ ਇਹ ਗਲਤ। ਇਹ ਤਾਂ ਉਦੋਂ ਪਤਾ ਲੱਗੇਗਾ ਨਾ ਅੰਨਿਆਂ ਨਾਲ, ਜੇ ਪਾਤਸ਼ਾਹ ਦਾ ਅੰਨੇ ਦਾ ਹਾਥੀ ਦਾ ਹਿਸਾਬ ਹੈ। ਉਹ ਹਾਥੀ ਦੇਖਣਗੇ ਵੀ ਚਲੋ ਹਾਥੀ ਦੇਖ ਰਹੀ ਹੈ, ਅਸੀਂ ਵੀ ਦੇਖ ਰਹੀ ਹੈ, ਕਿਸੇ ਨੇ ਚੋਰ ਟੁੱਕ ਦੇਖਿਆ ਤਾਂ ਹਾਥੀ ਤਾਂ ਢਿੱਡ ਤੇ ਹੱਥ ਭਰਿਆ ਉਹ ਐਂ ਪੈਰੇ ਅੱਖਾਂ ਦੇ ਵਰਗਾ, ਕਿਸੇ ਕੰਨਾਂ ਤੇ ਹੱਥ ਪੈ ਗਿਆ ਤੇ ਤੂੰ ਛੱਜ ਵਰਗਾ ਹੈ, ਕਿਸੇ ਲੱਤਾਂ ਨੂੰ ਹੱਥ ਪੈ ਗਿਆ ਤੇ ਇਹ ਤਾਂ ਥਮਲਾ ਹੈ, ਕਿਸੇ ਨੂੰ ਪੂਜ ਗਿਆ ਤੇ ਇਹਦਾ ਰੱਸੀ ਹੈ, ਤੁਹਾਨੂੰ ਹੋਏ ਤਾਂ ਮੋਟੀ ਲੱਗ ਹੈ ਤਾਂ ਤੁਸੀਂ ਲੜ ਪਏ। ਉਹ ਕਹਿੰਦਾ ਨਹੀਂ, ਉਹ ਕਹਿੰਦਾ ਨਹੀਂ ਉਹ ਤਾਂ ਲੱਗ ਹੈ, ਉਹ ਕਹਿੰਦਾ ਨਹੀਂ ਉਹ ਤਾਂ ਥਮਲਾ ਹੈ, ਆਪਸ ਵਿੱਚ ਲੜ ਲੜ ਕੇ ਖੂਨ ਖਰਾਬ ਹੋਣ ਲੱਗਾ। ਆਹ ਸਾਡੀ ਹਾਲਤ ਹੈ ਮਜ਼ਬਾਂ ਦੀ। ਹੁਣ ਤੁਸੀਂ ਇਸ ਹੋਰ ਨੇੜੇ ਲਿਆ ਕੇ ਦੇਖੀਏ, ਇੱਕ ਘਰ ਦੇ ਵਿੱਚ ਪੰਜ ਜੀ ਆ, ਪਰ ਆਪਣੇ ਘਰ ਅੰਦਰ ਹੀ ਝਾਤੀ ਮਾਰੀਏ, ਅਸੀਂ ਸਿੱਖ ਤੋਂ ਆਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਬਾਣੀ ਨੂੰ ਮੱਥਾ ਟੇਕਦੇ ਹਾਂ, ਸਾਡਾ ਅਕੀਦਾ ਇੱਕ ਹੈ, ਸਾਡਾ ਗੁਰੂ ਇੱਕ ਹੈ, ਰੱਬ ਇੱਕ ਹੈ, ਪਰ ਪੰਜ ਜੀ ਘਰ ਚ ਹੋਣਗੇ। ਇੱਕ ਤਾਂ ਸਵੇਰੇ ਉੱਠਦਾ 3 ਵਜੇ, ਉਹ ਨਹਾਊਗਾ ਧੋਊਗਾ ਸਿੱਧਾ ਕਰੂਗਾ ਸੰਸਾਰ, ਬਾਕੀ ਦੇ ਕਹਿੰਦੇ ਲੈ ਸਾਨੂੰ ਸੌਣ ਨਹੀਂ ਦਿੰਦਾ, ਜਾਂ ਕਰੋ ਪੰਜ ਅਸੀਂ ਮੈਂ ਸਾਨੂੰ ਸੌਣ ਨਹੀਂ ਦਿੰਦਾ, ਇੱਕ ਠੰਡੇ ਪਾਣੀ ਨਹਾਉਂਦਾ ਨਸ਼ਾ ਹੈ, ਇਹ ਜੇ ਠੰਡੇ ਪਾਣੀ ਨਹਾਉਂਦਾ ਇਹ ਸਜ਼ਾ ਮਿਲੀਏ, ਕੰਮ ਕਰਾਂਗੇ ਸਾਹਿਬ ਨਹਾ ਲਾਂਗੇ, ਉਹ ਦਿਨੇ ਚਾਰੇ ਕੀਤਾ ਵੀ ਪਈਏ ਦਿਨੇ ਚਾਰ ਕੀ ਨਹਾ ਲਾਂਗੇ। ਇੱਕ ਕਹਿੰਦਾ ਉਹ ਗੁਰਦੁਆਰੇ ਜਾਣਾ ਜ਼ਰੂਰੀ ਸਮਝਦਾ, ਜਾ ਕੇ ਮੱਥਾ ਟੇਕੀਏ, ਕੀਰਤਨ ਸੁਣੀਏ, ਸਤਸੰਗ ਕਰੀਏ, ਜਿਹੜਾ ਗੁਰਦੁਆਰਾ ਦਾ ਪ੍ਰਚਾਰ ਹੈਗਾ ਕਿ ਮਹਾਰਾਜ ਦਾ ਪ੍ਰਕਾਸ਼ ਹੈਗਾ, ਜੇ ਉੱਥੇ ਮੱਥਾ ਟੇਕ ਲਿਆ ਗੁਰਦੁਆਰੇ ਜਾਣ ਦੀ ਕੀ ਸਹੂਲਤ ਹੈ। ਸਾਰਾ ਦਿਨ ਵਾਹਿਗੁਰੂ 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 ਤੇ ਉਹ ਰੱਬ ਦਾ ਪੁੱਛਾ ਹੈ, ਇਹ ਜੇ ਰੱਬ ਇਹਦਾ ਪੁੱਛਾ ਹੈ ਤਾਂ ਉਹ ਉਸ ਪਸੰਦ ਹੈ। ਦੇਖੋ ਪੰਜ ਜੀ ਕਰਦੇ ਪੰਜਾਂ ਦੀ ਸਿੱਖੀ ਆ ਕਰਦੇ, ਇਹ ਹਰ ਇੱਕ ਘਰ ਵਿੱਚ ਹੈ। ਕਿਉਂ ਬਈ? ਇਸ ਕਰਕੇ ਕਿ ਪਿਛਲੇ ਸੰਸਕਾਰ ਨਾਲ ਹੈ, ਆਏ ਹੈ ਤੇ ਹੁਣ ਦੇ ਵੀ ਸੰਸਕਾਰ ਨਾਲ ਹੈਗੇ, ਹੁੰਦੇ ਵੀ ਵਾਤਾਵਰਨ ਦਾ ਸਾਡੇ ਤੇ ਅਸਰ ਹੈ। ਇਸ ਕਰਕੇ ਅੱਜ ਜਦੋਂ ਘਰ ਦੇ ਵਿੱਚ ਪੰਜ ਜੀ ਪੰਜਿਆਂ ਦੀ ਸਿੱਖੀ ਅੱਡ ਅੱਡ ਹੈਗੀ, ਇਸ ਕਰਕੇ ਆਮ ਜਨਤਾ ਦਾ ਕਿਆ ਹਾਲ ਹੋਏਗਾ? ਕਿਉਂ ਹੁੰਦਾ? ਕਿਸੇ ਦੇ ਬਸ ਦੀ ਗੱਲ ਨਹੀਂ ਹੈ, ਸਾਡੇ ਪਿਛਲੇ ਸੰਸਕਾਰ ਹੁੰਦੇ ਆ ਸਾਨੂੰ ਇੱਕ ਉਹ ਕੀ ਕਹਿੰਦੇ ਆ ਲੀਸਟ ਕਾਮਨ ਫੈਕਟਰ, ਉਹ ਅਸੀਂ ਲੱਭੇ ਆ ਸਾਡਾ ਲੀਸਟ ਕਾਮਨ ਫੈਕਟਰ ਹੈ ਆ ਗੁਰਬਾਣੀ, ਧਿਆਨ ਕਰੋ ਸਾਡਾ ਲੀਸਟ ਕਾਮਨ, ਅਸੀਂ ਇਸੇ ਕਰਕੇ ਅਸੀਂ ਸਿੱਖ ਹੋਵਾਂਗੇ ਕਿ ਸਾਡਾ ਲੀਸਟ ਕਾਮਨ ਫੈਕਟਰ ਫੰਡਾਮੈਂਟਲ ਬੇਸਿਸ ਗੁਰਬਾਣੀ ਹੈ, ਸਾਡੇ ਸਿੱਖ ਕੌਮ ਇਸ ਬੇਸਿਸ ਦੇ ਉੱਤੇ ਸਿੱਖ ਕੌਮ ਕਾਇਮ ਹੈ। ਪਰ ਹੈਰਾਨੀ ਤਾਂ ਗੱਲ ਇਹ ਹੈ, ਉਹੀ ਬਾਣੀ ਨੂੰ ਉਸੇ ਤੱਕੂ ਇੱਕ ਗਿਆਨੀ ਕੁਛ ਹੋਰ ਕਹਿੰਦਾ, ਦੂਸਰਾ ਗਿਆਨੀ ਹੋਰ ਕਹਿੰਦਾ, ਆਪਸੀ ਟੱਕਰ ਹੋ ਜਾਂਦੀ ਹੈ। ਉਹ ਵੀ ਕਿਉਂ ਨਾ ਕਰੇ? ਉਹ ਇਸ ਵਾਸਤੇ ਕਰਦਾ ਹੈ ਕਿ ਉਹਦੀ ਪਿਛਲੀ ਐਨਕ ਇਸ ਤਰ੍ਹਾਂ ਦੀ ਹੈ, ਦੂਸਰੇ ਦੀ ਹੋਰ ਤਰ੍ਹਾਂ ਦੀ ਐਨਕ ਆ, ਉਹ ਆਪਣੀ ਐਨਕ ਨਾਲ ਗੁਰਬਾਣੀ ਨੂੰ ਪੜ੍ਹਦਾ ਹੀ ਆ ਸਮਝਦਾ, ਦੂਸਰਾ ਉਹ ਆਪਣੀ ਐਨਕ ਨਾਲ ਸਮਝਦਾ ਆਪਣੇ ਘਰ ਪੜ੍ਹਦਾ। ਕਹਿੰਦੇ ਆ ਬਾਦਸ਼ਾਹ ਤਾਂ ਭਾਵੇਂ ਇੱਕ ਵਿਦੇਸ਼ ਵਿੱਚ ਰਹਿ ਸਕਣ, ਦੋ ਗਿਆਨੀ ਨੀ ਇਕੱਠੇ ਰਹਿ ਸਕਦੇ, ਇਹਨੂੰ ਸਿੰਗੜ ਜਾਂਦੇ ਆ। ਉਸੇ ਬਾਣੀ ਦੀ ਗੁਰਬਾਣੀ ਹੈ, ਗੁਰਬਾਣੀ ਦੇ ਹੀ ਗਿਆਨੀ ਹੈ ਨਾ ਗੁਰਬਾਣੀ, ਕਿਉਂਕਿ ਉਹਨਾਂ ਦਾ ਅੰਤ ਵਜੇ ਨਹੀਂ ਖੁੱਲਿਆ, ਇਸ ਕਰਕੇ ਉਹਨਾਂ ਨੇ ਆਪਣੀ ਪੁਸ਼ਤੀ ਹੈਗਾ ਜਿੰਨਾ ਚਿਰ ਅੰਦਰ ਅਨੁਭਵ ਨਹੀਂ ਖੁੱਲਦਾ, ਅੰਦਰ ਰੋਸ਼ਨੀ ਨਹੀਂ ਆਉਂਦੀ, ਨਾਮ ਦੀ ਰੋਸ਼ਨੀ ਨਹੀਂ ਆਉਂਦੀ, ਉਹਨਾਂ ਚਿਰ ਇਹ ਸਾਡੇ ਬਣੇ ਬਣਾਏ ਅਸੂਲ, ਬਣੇ ਬਣਾਏ ਖਿਆਲ, ਬਣੀ ਬਣਾਈ ਸਮਝ, ਬਣੀ ਬਣਾਈ ਸਾਡੀ ਸਮਝੀ ਸਮਝਾਈ, ਜੋ ਕੁਛ ਵੀ ਸਾਡਾ ਹੈ ਤੇ ਗਲਤ ਹੈ। ਇਹ ਤਾਂ ਉਦੋਂ ਹੀ ਪਤਾ ਲੱਗੂ ਨਾ ਜਦੋਂ ਬੱਤੀ ਆਉਣ ਉਦੋਂ ਸਭ ਕੁਛ ਰਹਾ ਹੈ। ਨਾਨਕ ਪਾਤਸ਼ਾਹ ਦੀਜੇ ਸਾਰਾ ਲਹਿਰਾ। ਇਸੇ ਕਰਕੇ ਆਪਾਂ ਅੱਜ ਇੱਕ ਪਹਿਲੂ ਲਈਏ, ਇਹੀ ਕਾਰਨ ਹੈ ਕਿ ਕਿਸੇ ਨੇ ਰੱਬ ਨੂੰ ਸਿੰਘ ਲਾ ਤੇ, ਕਿਸੇ ਨੇ ਰੱਬ ਨੂੰ ਸੁੰਡ ਲਾ ਤੇ, ਕਿਸੇ ਨੇ ਦਸ ਸਿਰ ਲਾ ਤੇ, ਕਿਸੇ ਨੇ ਚਾਰ ਸਿਰ ਲਾ ਤੇ, ਕਿਸੇ ਨੇ ਦਸ ਬਾਹਾਂ ਲਾ ਤੀਆਂ, ਕਿਸੇ ਨੇ ਚਾਰ ਸਿਰ ਬਾਹਾਂ ਲਾ ਤੀਆਂ, ਕਿਸੇ ਨੇ ਕੁਝ ਬਣਾ ਤਰਸੀਆਂ ਬਣੀਆਂ ਹੋਈਆਂ ਹੈ। ਆਪੋ ਆਪਣੇ ਖਿਆਲ ਨਾਲ ਰੱਬ ਦਾ ਇੱਕ ਹੈ। ਇਹ ਕਲਪਨਾ ਕਿੱਥੋਂ ਆਈ? ਸਾਡੇ ਅਗਿਆਨੀ ਬੁੱਧੀ ਚ, ਅਗਿਆਨਤਾ ਚੋਂ ਇੱਕ ਆਈ। ਜਦੋਂ ਨਾਂ ਦਾ ਪ੍ਰਕਾਸ਼ ਹੋਇਆ ਤਾਂ ਉਹ ਤਾਂ ਗੁੱਸਾ ਗੁਲਾਮ ਦਿਸੂਗਾ। ਉਹ ਅੱਖਾਂ ਖੋਲੀਆਂ, ਤੀਸਰੇ ਅੱਖ, ਤੀਸਰੇ ਅੱਖ ਅਨੁਭਵ ਉਹ ਖੁੱਲਿਆ ਤੇ ਉਹ ਤਾਂ ਸਾਰਿਆਂ ਦੀ ਕੋ ਹੈ, ਸਾਰਿਆਂ ਦੀ ਕੋ ਉੱਥੇ ਕੋਈ ਫਰਕ ਨਹੀਂ ਆਏਗਾ, ਕੋਈ ਵਿਤਕਰਾ ਨਹੀਂ ਹੋ ਸਕਦਾ। ਜਿੰਨਾ ਚਿਰ ਦੁਨੀਆਂ ਤੇ ਵਿਤਕਰਾ ਹੈ, ਸ਼ੈਤਾਨ ਹੈ, ਇਹ ਰੌਲਾ ਪੌਲਾ ਹੈ, ਉਹਨਾਂ ਚਿਰ ਹੈ ਜਿੰਨਾ ਚਿਰ ਸਾਡਾ ਅਨੁਭਵ ਨਹੀਂ ਹੁੰਦਾ। ਜਿੰਨਾ ਚਿਰ ਦਿਮਾਗ ਵਿੱਚ ਖੇਲਦੇ ਹੈ, ਦਿਮਾਗ ਨੂੰ ਰੱਬ ਬਣਾਇਆ ਹੋਇਆ ਹੈ, ਦਿਮਾਗ ਦੇ ਗਿਆਨ ਨੂੰ ਆਪ ਅਸੀਂ ਗਿਆਨ ਨਾਲ ਰੱਬ ਨੂੰ ਚਾਹੁੰਦੇ ਹਾਂ, ਕੀ ਵੱਡੀ ਕਿ ਉਹ ਬਹੁਤ ਗੁਰੂ ਉਹ ਰੱਬ ਜਿਹੜਾ ਦਿਮਾਗ ਨਾਲ ਸਮਝਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਐੜਾ ਮੂਹਰੇ ਲਾਇਆ ਹੈ, ਅਪਾਰ ਹੈ, ਗੁੱਜਰ ਹੈ, ਮੂਹਰੇ ਕਿੰਨੇ ਐਡਜੈਕਟਿਵ ਲਾਏ ਹੈ, ਉਹ ਜਿਹੜਾ ਇਸ ਤਰ੍ਹਾਂ ਦਾ ਅਪਾਰ ਹੈ, ਗੁੱਜਰ ਹੈ, ਉਸ ਨੂੰ ਅਸੀਂ ਦਿਮਾਗ ਨਾਲ ਸਮਝ ਕੇ ਉਹਦਾ ਧਿਆਨ ਕਰਨਾ ਤੇ ਉਹਦੇ ਬਦਲੇ ਲੜਨਾ, ਇਹ ਸਾਡੀ ਮੂਰਖਤਾ ਹੈ। ਕਿੰਨੇ ਕਿਸਮ ਦੇ ਸਾਧੂ ਬਣੇ ਫਿਰਦੇ ਹੈ। ਸਾਡੇ ਸਿੱਖ ਕੌਮ ਦੇ ਵਿੱਚ ਇੱਕ ਬਾਣੀ ਨੂੰ ਮੰਨਣ ਵਾਲੇ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਕਿੰਨੇ ਫਿਰਕੇ ਬਣੇ ਪਏ ਹੈ। ਇਸ ਵੇਲੇ ਦੂਸਰੇ ਇੱਕ ਦੂਸਰੇ ਨੂੰ ਪ੍ਰਣਾਮ ਕਰੀ ਜਾਂਦੇ ਹੈ, ਨਹੀਂ ਨਹੀਂ ਉਹ ਸਿੱਖ ਹੈ, ਇਹ ਸਾਰੇ ਸਿੱਖ ਨਹੀਂ ਹੈ, ਸਭ ਹਮਲੇ ਖਾਲਸਾ ਹੈ। ਇੱਕ ਦੂਸਰੇ ਨੂੰ ਕਰੀ ਚੜੀ ਜਾਂਦੇ ਹੈ, ਪਰ ਜਿੱਦਣ ਨਾਨਕ ਦਾ ਪਾਤਸ਼ਾਹ ਜੀ ਦੇ ਜ਼ਾਹਰਾ ਹੋਇਆ ਤੇ ਉਦੋਂ ਸਾਰਿਆਂ ਚੁੱਪੀਆਂ ਪੈਣਗੀਆਂ, ਕਿਉਂ ਕੌਣ ਤਾਂ ਆਪਣਾ ਆਪਾ ਤੇ ਸੁਝਾਇਆ ਤਾਂ ਮੈਨੂੰ ਹੈ, ਉਹ ਮੈਂ ਜਾਣੇ ਤਰੇ ਕੀਤਾ ਸੀਗਾ, ਇਹ ਤਾਂ ਮੇਰਾ ਆਪਾ ਹੈ, ਮੇਰਾ ਨਾਨਕ ਦਾ ਆਖਰਾ, ਨਾਨਕ ਦੇ ਸੁਝਾ ਨੂੰ ਤੇ ਨਾਮ ਸੁਣਾ ਬੈਰ ਵਿਰੋਧ, ਆਪਣੇ ਆਪੇ ਨਾਲ ਵੈਰ ਵਿਰੋਧ ਕਿਵੇਂ ਹੋ ਸਕਦਾ ਹੈ? ਇਹ ਬੜੀਆਂ ਚੰਗੀਆਂ ਗੱਲਾਂ ਹੈ। ਇਸ ਦੀ ਅਨੁਭਵ, ਇਸ ਗਿਆਨ ਤੋਂ ਅਨੁਭਵ ਹੋਣ ਨਾਲ ਹੀ ਦੁਨੀਆਂ ਦੇ ਸਾਰੇ ਰੌਲੇ ਪਏ ਹੋ। ਮੁਸਲਮਾਨ ਦੇਖੋ ਕਿੰਨੇ ਫਿਰਕੇ ਹੈ, ਈਸਾਈਆਂ ਜਾ ਕੇ ਦੇਖੋ ਕਿੰਨੇ ਫਿਰਕੇ ਹੈ, ਹਿੰਦੂਆਂ ਚ ਬੇਅੰਤਰ ਆਸੇ ਹੋਰ ਤਾਂ ਹੋਰ, ਗੁਰੂ ਨਾਨਕ ਨੂੰ ਮੰਨਣ ਵਾਲੇ, ਦਸ ਪਾਤਸ਼ਾਹ ਨੂੰ ਮੰਨਣ ਵਾਲੇ, ਅੰਮ੍ਰਿਤ ਛਕ ਕੇ ਵੀ ਇਹ ਬਾਣੀ ਨੂੰ ਮੰਥਾ ਟੇਕਣ ਵਾਲਿਆਂ ਚ ਵੀ ਫਿਰਕੇ ਬਣ ਕਿਉਂ ਗਏ? ਇਹ ਕਿਉਂ ਫਿਰਕੇ ਹੈ? ਨਫ਼ਰਤ ਕਰਦੇ ਹੈ, ਉਦੋਂ ਖਾਉਂ ਕਰਦੇ ਫਿਰਦੇ ਹੈ, ਉਹ ਜਿੱਦਣ ਸਾਨੂੰ ਨਾਨਕ ਦੇ ਦਰਸ਼ਨ ਹੋ ਗਏ, ਜਿਹਨੂੰ ਸਾਨੂੰ ਅੰਦਰੋਂ ਇੰਟੂਸ਼ਨ ਜਾ ਗਿਆ, ਅਨੁਭਵ ਜਾ ਗਿਆ, ਤੇ ਫਿਰ ਜਦ ਦੇਖਾਂ ਤਦ ਤੂੰ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਅਕਾਲ ਦੇ ਵਿੱਚ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਨੇ ਅਕਾਲ ਪੁਰਖ ਦਾ ਬਿਆਨ, ਤੂੰ ਇਹ ਜਿਹਾ, ਤੂੰ ਇਹ ਜਿਹਾ, ਤੂੰ ਇਹ ਜਿਹਾ, ਮੈਨੂੰ ਤਾਂ ਯਾਦ ਨਹੀਂ ਨਾ ਬਾਣੀ ਅਗਿਆਨੀਆਂ ਨੂੰ ਯਾਦ, ਪੜ੍ਹ ਕੇ ਦੇਖ ਲਓ, ਉਹ ਤੂੰ ਇਹ ਜਿਹਾ, ਤੂੰ ਇਹ ਜਿਉਂ ਬਿਆਨ ਕਰਨ ਲੱਗੇ, ਉਹ ਬਿਆਨ ਕਰਦੇ ਕਰਦੇ ਆਪ ਸਮਾਧ ਹੋ ਗਏ ਤੇ ਵਿਸਮਾਧੀ ਦੇ ਵਿੱਚ ਆ ਕੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਜਿਗਰ ਵੱਜ ਗਿਆ। ਉਹ ਭਾਈ ਇਉਂ ਹੋ ਜਾਓਗੇ ਤੁਸੀਂ ਜਦੋਂ ਨਾਨਕਾ ਪਾਤਸ਼ਾਹ ਦੀਜੇ ਜ਼ਾਹਰਾ ਹੋਇਆ, ਫਿਰ ਰੱਬ ਦਾ ਰੱਬ ਕੀ ਚੀਜ਼ ਹੈ, ਕੌਣ ਹੈ, ਕਿੱਥੇ
ਜਿਹਾ ਹੈ। ਬਾਣੀ ਕਹਿੰਦੀ ਹੈ, ਬਾਣੀ ਨੇ ਬੜਾ ਸੋਹਣੇ ਤਰੀਕੇ ਨਾਲ ਬਿਆਨ ਕੀਤਾ ਹੈ ਰੱਬ ਦਾ। ਉਹ ਤੇਰਾ ਰੱਬ ਆ, ਤੇਰਾ ਰੱਬ ਆ, ਜੋ ਇਹਦਾ ਕਾਨੂੰਨ ਹੀ ਰੱਬ ਦਾ ਇੱਕੋ ਹੈ ਭਾਈ। इसलिए आदि शरीर किया, दर्शन किया, रूप किया। देखो बच्चे ने तुम प्यार कर दिए, गुस्सा की चीज है, उसे ने शक्ल की है, क्या गुस्सा चढ़े हुए, क्या खा, देखो बच्चिया, देखो प्यारे नगर को प्यार खींच रहा है, तो बच्चे के देखो ਅੱਖਾਂ ਲਾਲ ਹੁੰਦੀਆਂ ਹੁੰਦੀ, ਸਾਰੇ ਸਰੀਰ ਨੂੰ ਅੱਗ ਲੱਗੀ ਹੁੰਦੀ ਹੈ, ਉਹ ਨਰਕ ਹੈ, ਉਹ ਸੁਰਗ ਹੈ। ਰੱਬ ਭਾਲ ਦੇ, ਰੱਬ ਭਾਲ ਦੇ, ਰੱਬ ਤਾਂ ਤੁਹਾਡੇ ਅੰਦਰ ਹੈ, ਜਗਾਲ ਕਿੱਥੋਂ ਜਗੂਗਾ, ਉਹ ਪਿਆਰ ਵਾਲਿਆਂ ਕੋਲੋਂ ਜਗੂਗਾ। ਜੇ ਦਰਸ਼ਨ ਕਰਨੇ ਪਿਆਰ ਦੇ, ਤੇ ਪਿਆਰ ਵਾਲਿਆਂ ਕੋਲ ਜਾਓ, ਉਹਨਾਂ ਦੇਖ। ਉਹ ਕਹਿੰਦਾ ਮੈਂ ਉਹਲੇ ਬੈਠੇ ਖਨ ਬੰਦ ਸਿੰਘ, ਮੈਂ ਉਹਲੇ ਬੈਠੇ ਦੇਖਦਾ ਸੀ। ਕਹਿੰਦਾ ਉਹ ਤਾਂ ਆਪਣੇ ਬੱਚੇ ਨਾਲ ਪਿਆਰ ਕਰਦੀ, ਤੇ ਮੈਨੂੰ ਆਪਣੇ ਰੱਬ ਨਾਲ ਪਿਆਰ ਹੋਇਆ। ਸਰੂਪ ਰੱਬ ਦਾ ਸਰੂਪ ਭਾਲਦੇ ਹੋ, ਕਿਵੇਂ ਭਾਲਦੇ ਹੋ, ਕਿੱਥੋਂ ਮਿਲਦਾ ਬਈ ਰੱਬ ਦਾ ਕੀ ਸਰੂਪ ਹੈ? ਕਹਾਣੀ ਕੀ ਲਿਖਿਆ ਹੈ ਰੱਬ ਨੇ? ਅਬ ਪ੍ਰੀਤ ਮੈਨੂੰ ਕਹਾਣੀ ਚੋਂ ਰੱਬ ਦਾ ਸਰੂਪ ਦਰਸਾਇਆ ਨਾ, ਉਹ ਮੈਨੂੰ ਸਭ ਤੋਂ ਚੰਗਾ, ਉਹ ਨਾ ਮੇਰੇ ਹਿਰਦੇ ਨੂੰ ਚੁੱਕਣ ਵਾਲਾ ਹੋ ਗਿਆ। ਮਾਨ ਜੀ ਨੇ ਕਿਹਾ ਮਤਲਬ ਉਹ ਕੀ ਸਰੂਪ ਦੱਸਿਆ ਹੈ ਰੱਬ ਦਾ? ਅੱਤ ਪ੍ਰੀਤਮ, ਪ੍ਰੀਤਮ ਕਹਿੰਦੇ ਪਿਆਰ ਕਰਨ ਵਾਲੇ ਨੂੰ। ਉਹ ਮਾੜਾ ਮੋਟਾ ਪਿਆਰ ਕਰਨ ਵਾਲਾ ਲਵਰ ਨਹੀਂ ਹੈ, ਉਹ ਤਾਂ ਅੱਤ ਦਾ ਹੈ ਮੈਕਸੀਮਮ। ਅੱਤ ਪ੍ਰੀਤਮ ਕਹਾਣੀ ਦੱਸਦੀ ਹੈ। ਅਸੀਂ ਰੋਜ਼ ਹੈ ਗਾਉਣ ਵਾਲੇ ਕੇ ਕੀਰਤਨ ਵਾਲੇ ਗਾ ਛੱਡਦੇ, ਤੇ ਪੜ੍ਹਨ ਵਾਲੇ ਪੜ੍ਹ ਛੱਡਦੇ, ਪਰ ਕਿਸੇ ਨੇ ਸੁਣੋ ਕਿ ਕਿਸੇ ਦੇਖੇ ਹੈ ਅੱਜ ਕੀਰਤਨ? ਉਹ ਦੋ ਵੱਡਾ ਕੋਈ ਪਿਆਰ ਕਰਨ ਵਾਲਾ ਹੈ ਨੀ। ਉਹ ਜਿੰਨੇ ਮਾਂ ਪਿਆਰ ਹੈ, ਭੈਣ ਭਰਾ ਦੇ ਪਿਆਰ ਹੈ, ਇਸਤਰੀ ਮਰਦ ਦਾ ਪਿਆਰ ਹੈ, ਉਸ ਦੇ ਕ੍ਰਿਸ਼ਮੇ ਹੈ, ਰਿਫਲੈਕਸ਼ਨ ਮਾਤਰ ਹੈ। ਉਹ ਪੂਰਨ ਪਿਆਰ ਨਹੀਂ ਹੈ, ਪੂਰਨ ਦਾ ਰੱਬ ਦਾ ਹੀ ਪਿਆਰ ਹੈ ਮੇਰੇ ਅੰਦਰ ਜਿਹੜਾ ਅਸਰ ਕੀਤਾ ਹੈ ਬਾਣੀ ਨੇ। ਇਸ ਦੁੱਖ ਨੇ ਅੱਤ ਪ੍ਰੀਤਮ ਹੈ, ਇਸ ਪ੍ਰੀਤਮ ਹੁੰਦਾ ਜਾਂ ਅੱਤ ਦਾ ਪ੍ਰੀਤਮ, ਉਹ ਅੱਤ ਦਾ ਪ੍ਰੀਤਮ ਹੈ। ਅੱਤ ਪ੍ਰੀਤਮ ਮਨ ਮੋਹਨਾ, ਉਹ ਇਹ ਜਿਹਾ ਪ੍ਰੀਤਮ ਮੇਰੇ ਮਨ ਨੂੰ ਮੋਹ ਲਿਆ, ਹੁਣ ਮੈਂ ਕਿਤੇ ਹਿੱਲਣ ਜੋਗਾ ਨਹੀਂ ਗਿਆ। ਅੱਤ ਪ੍ਰੀਤਮ ਮਨ ਮੋਹਨਾ, ਤੇ ਇਹ ਜਿਹਾ ਕਿੱਥੋਂ ਲੱਭੀਏ ਰੱਬ? ਉਹ ਕਿੱਥੇ ਪਹਾੜਾਂ ਚ ਹੈ, ਦਰਿਆਵਾਂ ਚ ਹੈ, ਕੰਦਰਾਂ ਚ ਹੈ, ਗੁਰਦੁਆਰਿਆਂ ਚ, ਮਸੀਤਾਂ ਚ, ਕਿੱਥੇ ਹੈ ਰੱਬ ਇਹ ਜਿਹਾ? ਉਹ ਘੱਟ ਸੋਹਣਾ ਤੁਹਾਡੇ ਅੰਦਰ ਵੱਸਦਾ ਹੈ, ਉਹ ਘੱਟ ਸੋਹਣਾ ਲੱਭ ਲਾ, ਘੱਟ ਸੋਹਣਾ ਤੇ ਫੇਰ ਅਟਲੀ ਹਸਤੀ ਹੈ, ਕੋਈ ਅਟਲੀ ਹਸਤੀ ਹੈ ਕਿ ਜਿਹਨੂੰ ਮਜ਼ਾਕ ਦੇ ਵਿੱਚ ਪਾਲ ਮੈਂ ਨਹੀਂ? ਉਹਦਾ ਇਹ ਜਿਹਾ ਤਾਂ ਮੇਰਾ ਪ੍ਰਾਣ ਅਧਾਰਾ ਹੈ, ਮੈਂ ਤਾਂ ਉਹਦੇ ਬਗੈਰ ਜਿਉ ਨਹੀਂ ਸਕਦਾ, ਮੇਰਾ ਪ੍ਰਾਣ ਅਧਾਰਾ ਹੈ। ਤੇ ਕਿੱਥੇ ਰੱਬ ਨੂੰ ਲੱਭਦੇ ਫਿਰ ਤੋਂ ਕਿੰਦਰਾਂ ਚ? ਹਾਂ ਇੱਕ ਹੋਰ ਮੈਨੂੰ ਰੱਬ ਦਾ ਸਰੂਪ ਗੁਰੂ ਨਾਨਕ ਦੇਵ ਜੀ ਨੇ ਦੱਸਿਆ, ਉਹ ਮੈਨੂੰ ਬਹੁਤ ਚੰਗਾ ਲੱਗਿਆ। ਪਿਆਰ ਹੋਰ ਉਹਦੇ ਚ ਕੁਛ ਨੀ ਹੈ, ਬਾਕੀ ਪਿਆਰ ਪਿਆਰ ਹੀ ਪਿਆਰ ਹੈ। ਸੂਰਜ ਰੋਸ਼ਨੀ ਦਾ ਮੁਜੱਸਮ ਹੈ, ਰੱਬ ਨਿਰਾ ਹੀ ਪਿਆਰ ਹੈ। ਕੀ ਕਰਦੇ ਫਿਰਦੇ ਹੈ, ਕਿੱਥੇ ਲੱਭਦੇ ਫਿਰਦੇ ਹੈ? ਨਫ਼ਰਤ ਈਰਖਾ ਤੋਂ ਖਿੱਚੇ, ਮੇਰਾ ਪਿਆਰ ਹੈ। ਤੇ ਜੇਕਰ ਤੁਸੀਂ ਸਤਸੰਗ ਜਾ ਕੇ ਜੇ ਤੁਹਾਨੂੰ ਪਿਆਰ ਦੀ ਛੋ ਨਾ ਮਿਲੇ, ਤਾਂ ਤੁਹਾਡਾ ਉਹ ਸਤਸੰਗ ਤਾਂ ਤੁਸੀਂ ਕੁਛ ਨੀ ਖੱਟਿਆ, ਪਿਆਰ ਦੀ ਛੋ ਲੱਗਦੀ ਹੈ। ਪਿਆਰ ਕਿੱਥੋਂ ਮਿਲਦਾ ਵੇ? ਕਿਤੇ ਵਿਕਦਾ ਹੈ? ਕਿਤਾਬਾਂ ਪੜ੍ਹ ਕੇ ਮਿਲਦਾ ਹੈ? ਲਓ ਸੋਹਣਾ ਸੋਹਣਾ ਰੱਬ ਦਾ ਸਮਾਂ ਆ ਰਿਹਾ ਰੱਬ ਦਾ ਸਮਾਂ ਵਾ ਆਹ ਦੇਖੋ ਚਿਹਰਾ ਪੂਰਾ ਪੈਰਾ ਪੂਰਾ ਰਾਸ਼ਾ ਬਣਾਇਆ ਹੋਇਆ ਰੱਬ ਦੇ ਸੋਹਣੇ ਵਿੱਚ ਲੁਕਣ ਤੇ ਅਸੀਂ ਵੀ ਕਹਿੰਦੇ ਸਾਡੇ ਗਿਆਨੀ ਗਿਆਨੀ ਸਾਹਿਬ ਸੰਤ ਬਥੇਰੇ ਬਣੇ ਬੈਠੇ ਜੇ ਰੰਗ ਦਿਖਾਉਂਦੇ ਆ ਜੀ ਮੈਂ ਦੋ ਧਿਆਨ ਦਿਖਾ ਦੂੰ ਮੈਂ ਦੋ ਸਾਰੇ ਦਿਖਾ ਦੂੰ ਮੇਰੇ ਚੇਲਾ ਬਣ ਗਿਆ ਭਾਈ ਉਹ ਤਾਂ ਤੇਰੇ ਅੰਦਰ ਹੈ ਲੱਭਲਾ ਤੇ ਉਹਦਾ ਸ਼ਕਲ ਕੀ ਹੈ ਉਹਦਾ ਸਰੂਪ ਕੀ ਹੈ ਪਿਆਰ ਸਰੂਪ ਹੈ ਪ੍ਰੇਮ ਪੁਰਖ ਹੈ ਪ੍ਰੇਮ ਪੁਰਖ ਮਤਲਬ ਇਹ ਹੈ ਕਿ ਪਿਆਰ ਸਾਰਾ ਉਸੇ ਤੋਂ ਹੀ ਸੋਰਸ ਹੈ ਉਸੇ ਵਿੱਚੋਂ ਪਿਆਰ ਨਿਕਲਿਆ ਹੈ ਦੁਨੀਆਂ ਚ ਮਾਂ ਦੇ ਪਿਆਰ ਮਾਂ ਦੇ ਪਿਆਰ ਇੱਥੇ ਜਿਹੜਾ ਪਿਆਰ ਆਉਂਦਾ ਉਸੇ ਦਾ ਰਿਫਲੈਕਸ਼ਨ ਹੈ ਭੈਣ ਭਰਾਵਾਂ ਦਾ ਪਿਆਰ ਹੈ ਉਸੇ ਦਾ ਰਿਫਲੈਕਸ਼ਨ ਹੈ ਉਹ ਸੋਮਾ ਹੈ ਪਿਆਰ ਜੋ ਹੈ ਘੱਟ ਤੋਂ ਬਿਨਾਂ ਜਦੋਂ ਦਿਸ ਪੈਂਦਾ ਤਾਂ ਫਿਰ ਕੀ ਹੈ ਮਨ ਮੋਹੇ ਨਾ ਫਿਰ ਪਿੰਗਲਾ ਹੋ ਜਾਂਦਾ ਮਨ ਕਰੇ ਵੀ ਮਨ ਨੀ ਲੱਗਦਾ ਉਹ ਮਨ ਕਿੱਥੋਂ ਲੱਗੇ ਤੁਹਾਡੇ ਤਾਂ ਪਿਆਰ ਹੈ ਨਾ ਬੱਚਿਆਂ ਨਾਲ ਹੈ ਨਾ ਮਾਇਆ ਨਾਲ ਹੈ ਘਰਾਂ ਨਾਲ ਹੈ ਸਰੀਰ ਨਾਲ ਪਿਆਰ ਹੈ ਤੁਹਾਨੂੰ ਰੱਬ ਕਿੱਥੋਂ ਦਿਸੇ ਤੇ ਫਿਰ ਜੋ ਦਰਸ਼ਨ ਹੋਏ ਤੇ ਫਿਰ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇਨ ਮਤ ਹੈ ਕਿਆ ਤਮਾਸ਼ਾ ਬਣਾਇਆ ਹੋਇਆ ਸੀ ਰੱਬ ਨੇ ਰਾਮ ਖਲਾਉਣਾ ਜਾਣਾ ਸਾਰੇ ਛੱਡ ਕੇ ਆਨੀਆਂ ਨੇ ਸਾਰਾ ਨੇ ਸਾਨੂੰ ਪਿੱਛੇ ਰਸਤੇ ਪਾਇਆ ਬਾਣੀ ਕੋਈ ਨੀ ਸੋਚ ਸੋਚਦਾ ਬਾਣੀ ਤਾਂ ਕਹਿੰਦੀ ਹੈ ਪ੍ਰੇਮ ਪੁਰਖ ਹੈ ਤੇ ਫਿਰ ਉਹ ਲੱਭਣਾ ਤਰੀਕਾ ਤੇ ਮੈਨੂੰ ਕਿਤੇ ਬੜਾ ਸੋਹਣਾ ਦੱਸਿਆ ਬਾਣੀ ਚ ਉਹ ਕਿਵੇਂ ਮਿਲਦਾ ਕਿਵੇਂ ਪ੍ਰੇਮ ਕਰਨਾ ਕਿੱਥੇ ਕਿਹੜੀ ਯੂਨੀਵਰਸਿਟੀ ਕਿਹੜਾ ਸਕੂਲ ਹੈ ਕਿਹੜੀ ਕਿਤਾਬ ਹੈ ਪੜ੍ਹ ਕੇ ਮਿਲੂਗਾ ਨਾ ਬਈ ਇਹ ਤਾਂ ਛੋਟੀ ਗੱਲ ਹੈ ਕਿੱਤੇ ਹੋਏ ਹੈਗੇ ਤੇ ਮਸਤ ਮਤਵਾਲੇ ਹੋਏ ਹੋਏ ਹੈਗੇ ਤੇ ਉਹਨਾਂ ਦੇ ਅੱਖਾਂ ਵਿੱਚੋਂ ਉਹਨਾਂ ਦੀ ਛੋਹ ਵਿੱਚੋਂ ਉਹਨਾਂ ਦੇ ਔੜੇ ਵਿੱਚੋਂ ਉਹਨਾਂ ਦੇ ਵਾਈ ਵਾਤਾਵਰਨ ਵਿੱਚੋਂ ਉਹਨਾਂ ਦੇ ਵਾਈਬ੍ਰੇਸ਼ਨ ਵਿੱਚੋਂ ਇਹ ਸਾਡਾ ਮਨ ਸਾਫ਼ ਹੁੰਦਾ ਹੈ ਤੇ ਉਹ ਆਪੇ ਉਹ ਸਹਿਜ ਸੁਭਾਅ ਸਾਡਾ ਮਨ ਹੀ ਨਲੀਨ ਹੋਏ ਹੋਏ ਹੈ ਸਾਨੂੰ ਜ਼ੁਕਾਮ ਲੱਗਦਾ ਹੀ ਨਹੀਂ ਉਹ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ ਕੋਈ ਫਿਕਰ ਨਹੀਂ ਅੱਜ ਸਵੇਰੇ ਮੈਂ ਸੁਣਦਾ ਸੀ ਬਾਣੀ ਕੀਰਤਨ ਕਰਦਾ ਸੀਗਾ ਸੁਣ ਸੁਣ ਸੋਏ ਉਹਨਾਂ ਦੀ ਸੋਚ ਹੀ ਸੁਣ ਕੇ ਤੇ ਮੈਂ ਵਾਰੇ ਵਾਰੇ ਜਾਣਾ ਉਹਨਾਂ ਦੇ ਸੁਨੇਹ ਸੁਣ ਸੁਣ ਮੈਂ ਵਾਰੇ ਜਾਣਾ ਉਹ ਜਿਹਨਾਂ ਨੇ ਰੱਬ ਨੂੰ ਦੇਖਿਆ ਹੈ ਜਿਹਨਾਂ ਦੇ ਅੰਦਰ ਰੱਬ ਦੀ ਕਣ ਪਿਆਰ ਦੀ ਕਣੀ ਹੈ ਉਹ ਗੁਰਬਾਨੇ ਜਾਣਾ ਤਿਨਾਂ ਦੇ ਜੋ ਲੈਣ ਦੀ ਤੇਰਾ ਨਾ ਤੇ ਅਗਲੀ ਤਾਂ ਕੁਝ ਫੇਰ ਆਉ ਸਭ ਕੁਰਬਾਨੇ ਜਾਓ ਰੱਬ ਕੀ ਕੀਤਾ ਰੱਬ ਨੂੰ ਅਸੀਂ ਸਮਝੀ ਬੈਠੇ ਹੈ ਜਿਹੜਾ ਤੁਸੀਂ ਕਿਤਾਬਾਂ ਚ ਪੜ੍ਹਦੇ ਹੋ ਇਹਨਾਂ ਗਿਆਨੀਆਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਕਿਤਾਬਾਂ ਚ ਨੀ ਪੜ੍ਹੇ ਲਿਖੇ ਕਿਆ ਚੌਥਾ ਜਨਾ ਮਿਲਿਆ ਸੋਏ ਇਹਦਾ ਸੰਗਤ ਗੁਰੂ ਸਾਹਿਬ ਨੇ ਇਸੇ ਕਰਕੇ ਸੰਗਤ ਬਣਾਈ ਹੋਈ ਸੰਗਤ ਵਿੱਚ ਓਏ ਸੰਗਤ ਵਿੱਚ ਕੋਈ ਪਿਆਰ ਵਾਲਾ ਕੋਈ ਪਿਆਰ ਵਾਲਾ ਕੋਈ ਠੰਡਿਆ ਹੋਇਆ ਪਿਆਰ ਦੀ ਚੀਰ ਬੱਚਿਆ ਹੋਇਆ ਕੋਈ ਮਿਲ ਜਾਏ ਕਿਤੋਂ ਇਨਫੈਕਸ਼ਨ ਹੋ ਜਾਵੇ ਕਿਤੇ ਛੋ ਲੱਗ ਜਾਵੇ ਤੂੰ ਹੀ ਬਖਸ਼ਿਆ ਜਾਏ ਕਦੇ खरीदने क्या बने साल उम्र होगी समाजा पर रखे मिलिया कुछ भी ना भगवान ने साधु हौका आया एमेजन दी वाली रब ताजे मिलिया ना तू ना दौड़ी हो
क्या बने साल की उम्र भी चोने तेरे वास्ते है भाई
सारा वास्ते है बने साल की उम्र जो होती है उठ खरीदा कबल कर दुनिया पालेगा दुनिया पालेगा की करना मत कोई बख्शा मिल जाए तो तुम ही बख्शा जाए लग से बख्शा मिल जाए भाई इस करके ये बख्शे हुए हैं दी बड़ी कीमत पाई है बाणी च क्यों ऐसी कहेंगे शादी कोई नहीं थंती कोई नहीं बख्शे हुए हैं दी कीमत पाई है बाण साहब संगत की नेक्स्ट आर्टिकल जरा लिख रहा है वो इस दिन तक रहेगा सत्संग तो आप पूरी साबे ऐसा ऐसा हो गया ज्यादा हो गया मेरे ख्याल से इतना ही बात है जी इतना बहुत है इतना बहुत है जो किसको खाने वाला हुए हाँ जी आप ऐसा तैयार कर लिए जैसा ज्यादा कुछ है जहाँ मेरे मुद्दा ऐसा लगता है सारा दिन तोड़ता फोड़ता गंदे करता है सब कुछ करता है मगर मां जरती है चाची ताई नहीं जरती मां जरती मेरे तो अगुल सारे को जरता है मेरी ईयान पर चढ़ता है उधर लाडन डावे खेल खिलावे जो मात बताई मेरे ना लाड करता है और किसी ध्यान करो तो मेरा लाड करता है रब वो जरूर खत्म है तुम्हारा जब तो ध्यान होगा प्यार ना याद करो तान गुरु नानक प्यार ना ये बट ना लाड करता है लाडन डावे खेल खिलावे जो मात बताई तो ऐसे सत्संग मिलना है जिन प्रेम कियो तने ही प्रभ पायो प्रेम कियो तने ही प्रभ पायो प्रेम कियो तने ही प्रभ पायो प्रेम कियो